SBS Radio.
ਵਿਕਟੋਰੀਆ ਨੇ ਕੋਰੋਨਾ ਵਾਇਰਸ ਪਾਬੰਦੀਆਂ ਘਟਾਉਣ ਦਾ ਕੀਤਾ ਐਲਾਨ। ਕੋਰੋਨਾ ਵਾਇਰਸ ਕਾਰਨ ਹੋਈ ਸਿਡਨੀ ਵਿੱਚ ਇੱਕ ਹੋਰ ਏਜਡ ਕੇਅਰ ਨਿਵਾਸੀ ਦੀ ਮੌਤ ਤੇ AFL ਨੇ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਖਿਡਾਰੀਆਂ ਸਮੇਤ ਕੋਚ ਨੂੰ ਲਾਇਆ ਜੁਰਮਾਨਾ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖਬਰਾਂ ਦੀ ਤਫਸੀਲ। ਵਿਕਟੋਰੀਆ ਵਿੱਚ ਇਸ ਹਫ਼ਤੇ ਤੋਂ ਕੋਰੋਨਾ ਵਾਇਰਸ ਪਾਬੰਦੀਆਂ ਘਟਾਉਣ ਦੇ ਐਲਾਨ ਦੇ ਆਉਂਦੇ ਹੀ ਸੂਬੇ ਦੇ ਪ੍ਰੈਮੀਅਰ ਡੈਨੀਅਲ ਐਂਡਰੂਜ਼ ਨੇ ਲੋਕਾਂ ਨੂੰ ਸਮਝਦਾਰੀ ਨਾਲ ਕੰਮ ਲੈਣ ਦੀ ਤਾਕੀਦ ਕੀਤੀ। ਵਿਕਟੋਰੀਆ ਵਾਸੀਆਂ ਨੂੰ ਬੁੱਧਵਾਰ 13 ਮਈ ਤੋਂ ਆਪਣੇ ਘਰਾਂ ਵਿੱਚ 5 ਲੋਕਾਂ ਤੱਕ ਮੁਲਾਕਾਤ ਕਰਨ ਲਈ ਸੱਦਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ 10 ਬੰਦਿਆਂ ਤੱਕ ਬਾਹਰੀ ਮਨੋਰੰਜਨ ਦੀਆਂ ਗਤੀਵਿਧੀਆਂ ਲਈ ਵੀ ਹਰੀ ਝੰਡੀ ਵਿਖਾਈ ਜਾਵੇਗੀ, ਬਸ਼ਰਤੇ ਸਮਾਜਿਕ ਦੂਰੀ ਯਾਨੀ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਬਰਕਰਾਰ ਰੱਖੇ ਜਾਣ। 10 ਬੰਦਿਆਂ ਦੇ ਇਕੱਠ ਦੀ ਪਾਬੰਦੀ ਵਿਆਹ ਸ਼ਾਦੀ ਦੇ ਆਯੋਜਨ 'ਤੇ ਵੀ ਲਾਗੂ ਹੋਵੇਗੀ। ਕਿਸੇ ਦੀ ਮੌਤ ਦੀਆਂ ਰਸਮਾਂ ਲਈ 20 ਲੋਕ ਇੱਕ ਬੰਦ ਥਾਂ 'ਤੇ ਅਤੇ 30 ਖੁੱਲ੍ਹੀ ਥਾਂ 'ਤੇ ਇਕੱਠੇ ਹੋ ਸਕਣਗੇ। ਪਰ ਸ਼੍ਰੀ ਐਂਡਰੂਜ਼ ਦਾ ਕਹਿਣਾ ਹੈ ਕਿ ਪਾਬੰਦੀਆਂ ਨੂੰ ਸੌਖਾ ਕਰਨਾ ਲਾਪਰਵਾਹੀ ਕਰਨ ਦਾ ਬਹਾਨਾ ਨਹੀਂ ਬਣਨਾ ਚਾਹੀਦਾ।
We now believe that a gradual, staged return to face-to-face learning is safe, cautious, and appropriate given the testing we've done and the circumstances we face. Today is not the day to announce the details of that. I don't want to make announcements and then not be able to answer all the questions that you rightly will put to me, but that'll be done soon, and we'll give parents lots of notice. That's exactly what they have asked for.
ਬੱਚਿਆਂ ਦੀ ਸਕੂਲ ਵਾਪਸੀ ਬਾਰੇ ਵਿਕਟੋਰੀਆ ਸਰਕਾਰ ਆਪਣੀ ਤਫਸੀਲੀ ਯੋਜਨਾ ਇਸ ਹਫ਼ਤੇ ਦੇ ਅੰਤ ਤੱਕ ਦੇ ਸਕਦੀ ਹੈ। ਪਰ ਸੂਬੇ ਦੇ ਵਿਰੋਧੀ ਧਿਰ ਦੇ ਨੇਤਾ ਮਾਈਕਲ ਓਬਰਾਇਨ ਦਾ ਕਹਿਣਾ ਹੈ ਕਿ ਇਹ ਐਲਾਨ ਅੱਜ ਹੀ ਆਉਣਾ ਚਾਹੀਦਾ ਸੀ।
We still see a gaping hole in the middle, and that is, how are our kids going to get back to school? I think there are a million Victorian students and their parents who are expecting that today the Premier would lay out how our children were going to get back into the classroom and getting back to a proper education.
ਆਸਟ੍ਰੇਲੀਆ ਦੀ ਅਰਥਵਿਵਸਥਾ ਦੇ ਹੌਲੀ ਹੌਲੀ ਖੁੱਲ੍ਹਣ ਦੇ ਬਣਦੇ ਆਸਾਰ ਵੇਖਦੇ ਫੈਡਰਲ ਸਰਕਾਰ ਆਪਣੀ $130 ਬਿਲੀਅਨ ਦੀ ਤਨਖਾਹ ਸਬਸਿਡੀ ਯੋਜਨਾ ਵਿੱਚ ਬਦਲਾਅ ਕਰਨ ਬਾਰੇ ਵਿਚਾਰ ਕਰ ਰਹੀ ਹੈ। ਲੇਬਰ ਪਾਰਟੀ ਜੌਬ ਕੀਪਰ ਪ੍ਰੋਗਰਾਮ ਨਾਲ ਜਾਣੇ ਜਾਣ ਵਾਲੇ ਇਸ ਯੋਜਨਾ ਨੂੰ ਵਧਾਉਣ ਦੀ ਮੰਗ ਕਰ ਰਹੀ ਹੈ, ਜਿਸ ਦਾ ਉਦੇਸ਼ ਆਸਟ੍ਰੇਲੀਆਈ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰਾਨ ਰੁਜ਼ਗਾਰ ਦੇਣਾ ਹੈ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਦਾ ਕਹਿਣਾ ਹੈ ਕਿ ਉਹ ਸਤੰਬਰ ਵਿੱਚ ਖਤਮ ਹੋਣ ਤੋਂ ਪਹਿਲਾਂ ਇਸ ਯੋਜਨਾ ਵਿੱਚ ਤਬਦੀਲੀਆਂ ਕਰਨ ਬਾਰੇ ਵਿਚਾਰ ਕਰਨਗੇ, ਲੇਕਿਨ ਹੁਣੇ ਐਸਾ ਕਰਨਾ ਜਲਦਬਾਜ਼ੀ ਹੋਵੇਗੀ।
We have put in place and bought 6 months worth of time. We are only 6 weeks into that 6 months, and we've put the commitment in to support Australians over that period of time. And as we need to adjust based on advice and the strength of the economy and how many people we're getting back into jobs, well, these are the things we'll be watching carefully.
ਮੁਲਕ ਦਾ ਖਜ਼ਾਨਾ ਵਿਭਾਗ ਜੂਨ ਵਿੱਚ ਜੌਬ ਕੀਪਰ ਯੋਜਨਾ ਦੀ ਸਮੀਖਿਆ ਕਰੇਗਾ। ਵਿਰੋਧੀ ਧਿਰ ਦੇ ਨੇਤਾ ਐਂਟਨੀ ਐਲਬਨੀਜ਼ੀ ਨੇ ਕੋਰੋਨਾ ਵਾਇਰਸ ਸੰਕਟ ਨੂੰ ਆਸਟ੍ਰੇਲੀਆਈ ਅਰਥਵਿਵਸਥਾ ਨੂੰ ਇੱਕ ਨਵਾਂ ਰੂਪ ਦੇਣ ਲਈ ਆਪਣੀ ਪੀੜ੍ਹੀ ਲਈ ਇੱਕ ਅਨੋਖਾ ਮੌਕਾ ਦੱਸਿਆ ਹੈ। ਉਹਨਾਂ ਦੀਆਂ ਟਿੱਪਣੀਆਂ ਉਦੋਂ ਆਈਆਂ ਜਦੋਂ ਡਿਲੋਇਟ ਐਕਸਸ ਇਕਨੋਮਿਕਸ ਦੀ ਰਿਪੋਰਟ ਨੇ ਭਵਿੱਖਬਾਣੀ ਕੀਤੀ ਕਿ ਕੋਰੋਨਾ ਵਾਇਰਸ ਮਹਾਂਮਾਰੀ ਆਸਟ੍ਰੇਲੀਆ ਨੂੰ ਇਸ ਵਿੱਤੀ ਵਰ੍ਹੇ ਵਿੱਚ $143 ਬਿਲੀਅਨ ਦੇ ਘਾਟੇ ਵਿੱਚ ਪਾਏਗੀ। ਸ਼੍ਰੀ ਐਲਬਨੀਜ਼ੀ ਨੇ ਸਰਕਾਰੀ ਏਜੰਸੀਆਂ ਦਾ ਵਿਕੇਂਦਰੀਕਰਨ, ਨਿਰਮਾਣ ਸਨਅਤ ਨੂੰ ਮੁੜ ਊਰਜਿਤ ਕਰਨ ਅਤੇ ਬੁਨਿਆਦੀ ਢਾਂਚੇ ਯਾਨੀ ਇਨਫਰਾਸਟ੍ਰਕਚਰ ਵਿੱਚ ਨਿਵੇਸ਼ ਵਧਾਉਣ ਬਾਰੇ ਜ਼ੋਰ ਦਿੱਤਾ। ਉਹਨਾਂ ਨੇ ਇਹ ਵੀ ਚਿਤਾਇਆ ਕਿ ਗੱਠਜੋੜ ਦੀ ਸਰਕਾਰ ਦਾ ਰਵਾਇਤੀ ਟੀਚਾ ਸੇਵਾਵਾਂ ਕੱਟਣਾ, ਆਮਦਨ ਦੇ ਵਾਧੇ ਨੂੰ ਰੋਕਣਾ ਅਤੇ ਨੌਕਰੀਆਂ ਦੀ ਅਸੁਰੱਖਿਆ ਨੂੰ ਪੈਦਾ ਕਰਨਾ ਹੁੰਦਾ ਹੈ।
Let's not snap back to insecure work, to job seekers stuck in poverty, to scientists being ignored. We must move forward to having not just survived the pandemic, but having learned from it.
ਸਿਡਨੀ ਦੇ ਨਿਊਮਾਰਚ ਹਾਊਸ ਏਜਡ ਕੇਅਰ ਸੈਂਟਰ ਵਿੱਚ ਇੱਕ ਹੋਰ ਬਜ਼ੁਰਗ ਨਿਵਾਸੀ ਦੀ ਕੋਰੋਨਾ ਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਪਿਛਲੇ ਹਫ਼ਤੇ ਦੇ ਅੰਤ ਵਿੱਚ ਮੌਤ ਹੋ ਗਈ। ਇਸ ਬਜ਼ੁਰਗ ਦੇਖਭਾਲ ਕੇਂਦਰ ਦੇ ਸੰਚਾਲਕ ਅਦਾਰੇ ਐਂਗਲਿਕੇ ਦਾ ਕਹਿਣਾ ਹੈ ਕਿ ਮ੍ਰਿਤਕ ਦਾ ਪਹਿਲਾ ਕੋਵਿਡ-19 ਟੈਸਟ ਸਕਾਰਾਤਮਕ ਸੀ ਅਤੇ ਫਿਰ ਦੋ ਟੈਸਟ ਨਕਾਰਾਤਮਕ ਆਏ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਪਿਛਲੇ ਮਹੀਨੇ ਕੋਰੋਨਾ ਵਾਇਰਸ ਦਾ ਪ੍ਰਕੋਪ ਸ਼ੁਰੂ ਹੋਣ ਤੋਂ ਬਾਅਦ ਨਿਊ ਮਾਚ ਹਾਊਸ ਵਿਖੇ ਇਸ ਬਿਮਾਰੀ ਤੋਂ 16 ਹੋਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ 60 ਤੋਂ ਵੱਧ ਮੁਲਾਜ਼ਮ ਅਤੇ ਵਸਨੀਕ ਸੰਕਰਮਿਤ ਹੋਏ ਨੇ। ਅੱਜ ਸੂਬਿਆਂ ਅਤੇ ਪ੍ਰਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੀਆਂ ਪਾਬੰਦੀਆਂ ਨੂੰ ਘਟਾਉਣ ਦੀ ਖਬਰ ਆਉਣ ਤੋਂ ਬਾਅਦ ਮੁਲਕ ਦੇ ਡੈਪਟੀ ਚੀਫ ਮੈਡੀਕਲ ਆਫਿਸਰ ਮਾਈਕਲ ਕਿਡ ਨੇ ਭੀੜ ਭੜੱਕੇ ਦੇ ਖਤਰਿਆਂ ਬਾਰੇ ਚੇਤਾਵਨੀ ਦਿੱਤੀ ਹੈ। ਆਸਟ੍ਰੇਲੀਆ ਵਿੱਚ ਪਿਛਲੇ 24 ਘੰਟਿਆਂ ਵਿੱਚ ਸਿਰਫ 8 ਨਵੇਂ ਕੋਵਿਡ-19 ਮਾਮਲੇ ਦਰਜ ਕੀਤੇ ਗਏ ਹਨ, ਪਰ ਇਹ ਖਦਸ਼ਾ ਹੈ ਕਿ ਲਾਪਰਵਾਹੀ ਨਾਲ ਇਸ ਬਿਮਾਰੀ ਦੀ ਦੂਜੀ ਲਹਿਰ ਫੈਲ ਸਕਦੀ ਹੈ। ਡੈਪਟੀ ਚੀਫ ਮੈਡੀਕਲ ਆਫਿਸਰ ਮਾਈਕਲ ਕਿਡ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਬਹੁਤ ਸਾਰੇ ਦੇਸ਼ਾਂ ਦੇ ਮੁਕਾਬਲੇ ਸੁਰੱਖਿਅਤ ਹੈ, ਇਸ ਲਈ ਸੁਚੇਤ ਅਤੇ ਸਾਵਧਾਨ ਰਹਿਣਾ ਮਹੱਤਵਪੂਰਨ ਹੈ।
COVID-19 is still out there in our country. Each of us needs to continue our strong commitment to maintaining physical distancing of 1.5 metres from other people whenever we are outside of our homes. And that means avoiding crowds whenever possible. If you see a crowd, please go in the other direction.
ਆਸਟ੍ਰੇਲੀਆਈ ਟੈਕਸ ਦਫ਼ਤਰ ਵੱਲੋਂ ਧੋਖਾਧੜੀ ਦੀਆਂ ਚਿੰਤਾਵਾਂ ਕਾਰਨ ਸੁਪਰਐਨੂਏਸ਼ਨ ਦੇ ਪੈਸੇ ਨੂੰ ਕੋਰੋਨਾ ਵਾਇਰਸ ਸੰਕਟ ਦੌਰਾਨ ਕਢਵਾਉਣ ਦੀ ਯੋਜਨਾ ਨੂੰ ਅਸਥਾਈ ਤੌਰ 'ਤੇ ਮੁਅੱਤਲ ਕੀਤਾ ਗਿਆ ਸੀ। ਹੁਣ ਫਿਰ ਅਜਿਹੀਆਂ ਅਰਜ਼ੀਆਂ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਹ ਆਸਟ੍ਰੇਲੀਆਈ ਵਸਨੀਕ ਜੋ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਵਿੱਤੀ ਤੌਰ 'ਤੇ ਪ੍ਰਭਾਵਿਤ ਹੋਏ ਨੇ, ਇਸ ਵਿੱਤੀ ਸਾਲ ਵਿੱਚ ਆਪਣੇ ਸੁਪਰ ਅਕਾਊਂਟ ਤੋਂ $10,000 ਅਤੇ ਅਗਲੇ ਵਿੱਤੀ ਸਾਲ ਫਿਰ $10,000 ਕਢਵਾਉਣ ਲਈ ਆਸਟ੍ਰੇਲੀਅਨ ਟੈਕਸ ਆਫਿਸ ਯਾਨੀ ATO ਦੇ ਕੋਲ ਅਰਜ਼ੀ ਦੇ ਸਕਦੇ ਨੇ। ਪਰ ਇਸ ਪ੍ਰਕਿਰਿਆ ਨੂੰ ਪਿਛਲੇ ਹਫ਼ਤੇ ਮੁਅੱਤਲ ਕਰ ਦਿੱਤਾ ਗਿਆ ਸੀ ਜਦੋਂ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਚਿੰਤਾ ਜ਼ਾਹਿਰ ਕੀਤੀ ਕਿ 150 ਲੋਕਾਂ ਨੂੰ ਸ਼ਨਾਖਤ ਚੋਰੀ ਹੋਣ ਕਰਕੇ $1,20,000 ਦਾ ਨੁਕਸਾਨ ਹੋਇਆ। ਅਸਿਸਟੈਂਟ ਟ੍ਰੈਜ਼ਰਰ ਮਾਈਕਲ ਸਕਰ ਦਾ ਕਹਿਣਾ ਹੈ ਕਿ ATO ਨੇ ਬਹੁਤ ਸਾਰੀਆਂ ਤੀਜੀਆਂ ਧਿਰਾਂ ਦੀ ਪਛਾਣ ਕੀਤੀ ਹੈ ਜੋ ਅਪਰਾਧਿਕ ਗਤੀਵਿਧੀਆਂ ਦਾ ਨਿਸ਼ਾਨਾ ਹੋ ਸਕਦੀਆਂ ਹਨ ਅਤੇ ਸੁਰੱਖਿਆ ਵਿੱਚ ਸੁਧਾਰ ਲਿਆਉਣ ਲਈ ਇਹਨਾਂ ਨਾਲ ਕੰਮ ਕੀਤਾ ਜਾਵੇਗਾ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਾਸਿੰਡਾ ਆਰਡਰਨ ਨੇ ਘੋਸ਼ਣਾ ਕੀਤੀ ਹੈ ਕਿ ਉਨ੍ਹਾਂ ਦਾ ਮੁਲਕ ਇਸ ਹਫ਼ਤੇ ਤੋਂ ਆਪਣੀਆਂ ਕੋਰੋਨਾ ਵਾਇਰਸ ਪਾਬੰਦੀਆਂ ਨੂੰ ਹੋਰ ਢਿੱਲਾ ਕਰ ਦੇਵੇਗਾ। ਮਿਸ ਆਰਡਰਨ ਦਾ ਕਹਿਣਾ ਹੈ ਕਿ ਮੰਤਰੀ ਮੰਡਲ ਨੇ ਆਪਣੇ ਚੇਤਾਵਨੀ ਦੇ ਪੱਧਰ ਨੂੰ 3 ਤੋਂ ਘਟਾ ਕੇ 2 'ਤੇ ਲਿਆਉਣ ਬਾਰੇ ਸਹਿਮਤੀ ਜਤਾਈ ਹੈ, ਭਾਵ ਇਹ ਕਿ ਦੁਕਾਨਾਂ, ਕੈਫੇ, ਰੈਸਟੋਰੈਂਟ, ਸਿਨੇਮਾਘਰ, ਖੇਡ ਦੇ ਮੈਦਾਨ ਅਤੇ ਜਿਮ ਸਮੇਤ ਜਨਤਕ ਥਾਵਾਂ ਨੂੰ ਵੀਰਵਾਰ 14 ਮਈ ਤੋਂ ਮੁੜ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ, ਪਰ ਬਾਰਸ ਨੂੰ ਇੱਕ ਹੋਰ ਹਫ਼ਤਾ 21 ਮਈ ਤੱਕ ਉਡੀਕ ਕਰਨੀ ਪਵੇਗੀ।
While we have put in place measures and expectations to make all hospitality as safe as possible, these few extra days really do give us a chance to lock in the data from level 3 and feel more secure that we're ready for this move. Overall though, the upshot is that in 10 days' time, we will have reopened most businesses in New Zealand and sooner than many other countries around the world.
ਤੇ ਹੁਣ ਖਬਰ ਖੇਡ ਜਗਤ ਤੋਂ। ਆਸਟ੍ਰੇਲੀਅਨ ਫੁੱਟਬਾਲ ਲੀਗ ਯਾਨੀ ਫੁਟੀ ਨੇ ਕੋਰੋਨਾ ਵਾਇਰਸ ਸਿਖਲਾਈ ਪ੍ਰੋਟੋਕਾਲ ਦੀ ਉਲੰਘਣਾ ਕਰਨ ਤੋਂ ਬਾਅਦ 16 ਐਡੀਲੇਡ ਦੇ ਖਿਡਾਰੀਆਂ ਅਤੇ ਸਹਾਇਕ ਕੋਚ ਬੈਨ ਹਾਰਟ ਨੂੰ ਸਮਾਜਿਕ ਦੂਰੀਆਂ ਦੇ ਨਿਯਮਾਂ ਨੂੰ ਤੋੜਨ ਲਈ ਜੁਰਮਾਨਾ ਲਾਇਆ ਹੈ। ਖਿਡਾਰੀਆਂ ਨੂੰ ਪਿਛਲੇ ਹਫ਼ਤੇ ਬਰੋਸਾ ਵੈਲੀ ਵਿੱਚ ਜੋੜਿਆਂ ਵਿੱਚ ਸਿਖਲਾਈ ਦੇਣ ਦੀ ਇਜਾਜ਼ਤ ਮਿਲੀ ਸੀ, ਪਰ ਸੈਸ਼ਨ ਦੇ ਅੰਤ ਵਿੱਚ ਉਹਨਾਂ ਨੇ 8-8 ਖਿਡਾਰੀਆਂ ਦੇ 2 ਸਮੂਹ ਬਣਾਏ। AFL ਦੀ ਜਾਂਚ ਨੇ ਪਾਇਆ ਕਿ ਉਲੰਘਣਾ ਅਣਜਾਣ ਤਰੀਕੇ ਹੋਈ ਹੈ ਅਤੇ ਮੁਕਾਬਲੇ ਦਾ ਫਾਇਦਾ ਉਠਾਉਣ ਲਈ ਨਹੀਂ ਕੀਤੀ ਗਈ, ਜਿਸ ਨਾਲ 16 ਖਿਡਾਰੀਆਂ ਨੂੰ ਇੱਕ ਰੋਜ਼ਾ ਮੈਚ ਦੀ ਪਾਬੰਦੀ ਲਾ ਕੇ ਸੀਜ਼ਨ ਦੇ ਅੰਤ ਤੱਕ ਮੁਅੱਤਲ ਕਰ ਦਿੱਤਾ ਗਿਆ। ਸਹਾਇਕ ਕੋਚ ਹਾਰਟ ਨੂੰ ਅਗਲੇ 6 ਹਫ਼ਤਿਆਂ ਲਈ ਕੋਚਿੰਗ ਤੋਂ ਅਸਤੀਫਾ ਦੇਣਾ ਪਿਆ। ਤੇ ਆਓ ਹੁਣ ਜਾਣਦੇ ਹਾਂ ਅੱਜ ਦੀਆਂ ਮੁਦਰਾ ਬਦਲ ਦਰਾਂ। एक ऑस्ट्रेलियाई डॉलर अमरीकी डॉलर दे मुकाबले 64 सेंट रहा। एक ऑस्ट्रेलियाई डॉलर भारत दे 49 रुपए 18 पैसे ते पाकिस्तान दे 103 रुपए 58 पैसे रहा। ਹਾਜ਼ਰੀਨ ਹੁਣ ਪੇਸ਼ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ ਕੱਲ੍ਹ ਦੇ ਮੌਸਮ ਦਾ ਅੰਦਾਜ਼ਾ। ਪਰਥ ਵਿੱਚ ਬੱਦਲਵਾਹੀ, ਪਾਰਾ ਵੱਧ ਤੋਂ ਵੱਧ ਰਹੇਗਾ 23 ਡਿਗਰੀ। ਐਡੀਲੇਡ ਵਿੱਚ ਮੀਂਹ ਕਣੀ ਦੇ ਇਮਕਾਨ, ਪਾਰਾ ਵੱਧ ਤੋਂ ਵੱਧ ਰਹੇਗਾ 19 ਡਿਗਰੀ। ਮੈਲਬਰਨ ਵਿੱਚ ਵੀ ਹਾਲਾਤ ਅਜਿਹੇ ਹੀ ਰਹਿਣਗੇ, ਪਾਰਾ ਵੱਧ ਤੋਂ ਵੱਧ 17 ਡਿਗਰੀ। ਹੋਬਾਰਟ ਵਿੱਚ ਬਰਸਾਤ, ਪਾਰਾ ਵੱਧ ਤੋਂ ਵੱਧ 17 ਡਿਗਰੀ। ਕੈਨਬਰਾ ਵਿੱਚ ਤੜਕੇ ਕੋਹਰਾ ਪਏਗਾ, ਉਪਰੰਤ ਬੱਦਲਵਾਹੀ, ਪਾਰਾ ਵੱਧ ਤੋਂ ਵੱਧ 14 ਡਿਗਰੀ। ਸਿਡਨੀ ਵਿੱਚ ਵੀ ਅਜਿਹੇ ਹੀ ਹਾਲਾਤ ਰਹਿਣਗੇ, ਪਾਰਾ ਵੱਧ ਤੋਂ ਵੱਧ 21 ਡਿਗਰੀ। ਬ੍ਰਿਸਬਨ ਵਿੱਚ ਬੱਦਲਵਾਹੀ, ਪਾਰਾ ਵੱਧ ਤੋਂ ਵੱਧ ਰਹੇਗਾ 24 ਡਿਗਰੀ। ਕੈਨਜ਼ ਵਿੱਚ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ ਰਹੇਗਾ 28 ਡਿਗਰੀ। ਅਤੇ ਡਾਰਵਿਨ ਵਿੱਚ ਸੂਰਜ ਚਮਕੇਗਾ, ਪਾਰਾ ਵੱਧ ਤੋਂ ਵੱਧ ਰਹੇਗਾ 34 ਡਿਗਰੀ। ਸੋ ਇਹ ਸੀ ਅੱਜ ਦਾ ਖਬਰਨਾਮਾ। ਹੁਣ ਵਾਸਤੇ ਮੈਨੂੰ ਯਾਨੀ ਰੁਚਿਕਾ ਤਲਵਾਰ ਨੂੰ ਦਿਓ ਇਜਾਜ਼ਤ ਅਤੇ ਜਲਦ ਹੀ ਵਕਫੇ ਤੋਂ ਬਾਅਦ ਮੈਂ ਹਾਜ਼ਰ ਹੋਵਾਂਗੀ ਲੈ ਕੇ ਚਲੰਤ ਮਾਮਲਿਆਂ ਉੱਤੇ ਪੇਸ਼ਕਾਰੀਆਂ। ਤਦ ਤੱਕ ਤੁਸੀਂ ਬਣੇ ਰਹੋ SBS ਪੰਜਾਬੀ ਦੇ ਨਾਲ।
Want to hear more stories like this? Listen on Apple Podcasts, Google Podcasts, Spotify, or wherever you get your podcasts from.